ਸਤਨਾਮ ਵਾਹਿਗੁਰੂ ਸਾਹਿਬ ਜੀਓ, ਆਸਾਂ ਕਹਾਂ ਸਵਾਨ ਕੋ ਸਿਮਰਤ ਸੁਨਾਏ, ਕਹਾਂ ਸਾਕਤ ਪਹਿ ਹਰ ਗੁਣ ਗਾਏ। ਕਹਾਂ ਸਵਾਨ ਕੋ ਸਿਮਰਤ ਸੁਨਾਏ, ਕਹਾਂ ਸਾਕਤ ਪਹਿ ਹਰ ਗੁਣ ਗਾਏ। ਰਾਮ 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 ਰਮੇ ਰਮ ਰਹੀਐ, ਸਾਕਤ ਸਿਉਂ ਭੂਲ ਨਹੀਂ ਕਹੀਐ ਰਹਾਉ। ਕਉਆ ਕਹਾਂ ਕਪੂਰ ਚਰਾਏ, ਕਹਿ ਬਿਸੀਅਰ ਕੋ ਦੂਧ ਪਿਆਏ। ਸਤ ਸੰਗਤ ਮਿਲ ਬਿਬੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਸਾਕਤ ਸਵਾਨ ਸਭ ਕਰੇ ਕਰਾਇਆ, ਜੋ ਧੁਰ ਲਿਖਿਆ ਸੋ ਕਰਮ ਕਮਾਇਆ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਉਆ ਕੋ ਸਹਿਜ ਨਾ ਜਾਈ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਉਆ ਕੋ ਸਹਿਜ ਨਾ ਜਾਈ। ਆਸਾ ਕਹਾਂ ਸਵਾਨ ਕੋ ਸਿਮਰਤ ਸੁਨਾਏ, ਕਹਾਂ ਸਾਕਤ ਪਹਿ ਹਰ ਗੁਣ ਗਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਆਸਾ ਰਾਗ ਦੀ ਭਗਤ ਬਾਣੀ ਵਿੱਚ ਹੈ। ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਕਬੀਰ ਜੀ ਹੋਏ ਹਨ। ਉਹਨਾਂ ਨੇ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਉਹਨਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਨੇ ਸਾਨੂੰ ਨਾਮ ਜਪਣ ਦਾ, ਸਿਮਰਨ ਕਰਨ ਦਾ, ਸਤਸੰਗਤ ਦਾ ਮਹਾਤਮ ਦਰਸਾਉਣ ਦਾ ਯਤਨ ਕੀਤਾ ਹੈ। ਪਰ ਇਸ ਦੇ ਨਾਲ ਨਾਲ ਭਗਤ ਕਬੀਰ ਜੀ ਨੇ ਇੱਕ ਹੋਰ ਵੀ ਪੱਖ ਸਾਡੇ ਸਾਹਮਣੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਹ ਕਿਹੜਾ ਪੱਖ ਹੈ? ਕੁਝ ਸੰਸਾਰ ਦੇ ਵਿੱਚ ਐਸੇ ਵੀ ਲੋਕ ਹਨ ਜਿਨ੍ਹਾਂ ਦਾ ਸਤਸੰਗਤ ਵਿੱਚ ਆ ਕੇ ਵੀ ਕੋਈ ਭਲਾ ਨਹੀਂ ਹੋ ਸਕਦਾ। ਉਹ ਕਿਉਂ? ਉਹਦਾ ਕਾਰਨ ਭਗਤ ਕਬੀਰ ਜੀ ਨੇ ਇਹਦੇ ਵਿੱਚ ਇਹ ਦਰਸਾਇਆ ਹੈ। ਉਹਨਾਂ ਲੋਕਾਂ ਦੇ ਅੰਦਰ ਗੁਰ ਉਪਦੇਸ਼ ਸਰਵਣ ਕਰਕੇ ਉਹਨੂੰ ਧਾਰਨ ਕਰਨ ਦੀ ਸਮਰੱਥਾ ਨਹੀਂ ਹੁੰਦੀ। ਸੁਣ ਤਾਂ ਲੈਂਦੇ ਨੇ ਪਰ ਉਹ ਉਸਨੂੰ ਧਾਰਨ ਨਹੀਂ ਕਰ ਸਕਦੇ। ਭਗਤ ਕਬੀਰ ਜੀ ਨੇ ਐਸੇ ਲੋਕਾਂ ਦੇ ਸੰਬੰਧ ਵਿੱਚ ਇੱਕ ਬਹੁਤ ਸੁੰਦਰ ਦੋਹਰਾ ਵੀ ਲਿਖਿਆ, ਇੱਕ ਸ਼ਲੋਕ ਵੀ ਲਿਖਿਆ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗੀਏ ਜੋ ਬਾਂਸ ਬਜਾਈਐ ਫੂਕ। ਕੁਝ ਇਹੋ ਜਿਹੇ ਲੋਕ ਵੀ ਹਨ ਜਿਹੜੇ ਅੰਦਰੋਂ ਪੋਲੇ ਹੁੰਦੇ ਨੇ, ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ, ਭਾਵਨਾ ਨਹੀਂ, ਪਿਆਰ ਵੀ ਨਹੀਂ। ਜੇ ਉਹ ਸੰਗਤ ਵਿੱਚ ਆ ਵੀ ਜਾਂਦੇ ਨੇ, ਇੱਕ ਕੰਨ ਰਾਹੀਂ ਸੁਣਦੇ ਨੇ, ਦੂਸਰੇ ਰਾਹੀਂ ਕੱਢ ਦਿੰਦੇ ਹਨ, ਉਹਨਾਂ ਦਾ ਕਿਸੇ ਤਰ੍ਹਾਂ ਵੀ ਉਧਾਰ ਹੋਣਾ ਮੁਸ਼ਕਲ ਜੀ ਗੱਲ ਹੋ ਜਾਂਦੀ ਹੈ। ਲੋ, ਭਗਤ ਕਬੀਰ ਜੀ ਨੇ ਉਹਨਾਂ ਲੋਕਾਂ ਨੂੰ ਤਿੰਨ ਉਦਾਹਰਣਾਂ ਦੇ ਕੇ ਇਸ ਸ਼ਬਦ ਵਿੱਚ ਸਮਝਾਉਣ ਦਾ ਯਤਨ ਕੀਤਾ ਹੈ। ਸਭ ਤੋਂ ਪਹਿਲਾਂ ਭਗਤ ਜੀ ਨੇ ਕੁੱਤੇ ਦੀ ਉਦਾਹਰਣ ਦਿੱਤੀ ਹੈ, ਦੂਸਰੇ ਨੰਬਰ 'ਤੇ ਕਾਂ ਦੀ ਉਦਾਹਰਣ ਦਿੱਤੀ ਹੈ, ਤੀਸਰੇ ਨੰਬਰ 'ਤੇ ਸੱਪ ਦੀ ਉਦਾਹਰਣ ਦਿੱਤੀ ਹੈ। ਹੁਣ ਤੁਸੀਂ ਕੁੱਤੇ ਨੂੰ ਸਿਮਰਤੀਆਂ ਦੇ ਪਾਠ ਸੁਣਾਈ ਜਾਓ, ਉਹਨੂੰ ਉਹਨਾਂ ਦੀ ਕੋਈ ਸਮਝ ਨਹੀਂ ਆ ਸਕਦੀ। ਕਾਂ ਨੂੰ ਤੁਸੀਂ ਕਪੂਰ ਖਵਾਈ ਜਾਓ, ਉਹ ਵੀ ਉਸ ਤੋਂ ਕੋਈ ਸੰਤੁਸ਼ਟੀ ਨਹੀਂ ਹਾਸਲ ਕਰ ਸਕਦਾ। ਸੱਪ ਨੂੰ ਦੁੱਧ ਪਿਆਈ ਜਾਓ, ਉਹਦੇ ਨਾਲ ਉਹਦਾ ਮਨ ਵੀ ਕਦੇ ਸ਼ਾਂਤ ਨਹੀਂ ਹੋ ਸਕਦਾ, ਆਪਣੀ ਜ਼ਹਿਰ ਦੇ ਨਾਲ ਸੜਦਾ ਹੀ ਰਹਿੰਦਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ, ਰਾਮ 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 ਰਮੇ ਰਮ ਰਹੀ ਹੈ, ਸਾਕਤ ਸਿਉਂ ਭੂਲ ਨਹੀਂ ਕਹੀ ਹੈ। ਰਹਾਓ, ਭਗਤ ਜੀ ਕਹਿੰਦੇ ਨੇ, ਠੀਕ ਹੈ, ਤੁਸੀਂ ਆਪ ਤੇ ਵਾਹਿਗੁਰੂ ਦਾ ਨਾਮ ਜਪੋ, ਸਿਮਰਨ ਕਰੋ, ਤਨ ਕਰਕੇ, ਮਨ ਕਰਕੇ, ਬਾਣੀ ਕਰਕੇ ਵੀ ਰਮੇ ਰਮ ਰਹੀ ਹੈ, ਰਾਮ ਰਾਮ ਹਰੇ ਹਰੇ, ਵਾਹਿਗੁਰੂ 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 ਜਪਦੇ ਰਹੋ। ਪਰ ਨਾਲ ਹੀ ਭਗਤ ਜੀ ਇੱਕ ਹਦਾਇਤ ਕਰਦੇ ਹਨ, ਸਾਕਤ ਸਿਉਂ ਭੂਲ ਨਹੀਂ ਕਹੀ ਹੈ। ਜਿਹੜਾ ਸਾਕਤ ਪੁਰਸ਼ ਹੈ, ਸਾਕਤ ਕਹਿੰਦੇ ਨੇ ਜਿਹੜਾ ਸ਼ਕਤੀ ਦਾ ਉਪਾਸ਼ਕ ਹੋਵੇ। ਸ਼ਕਤੀ ਕੀ ਹੈ? ਮਾਇਆ। ਜਿਹੜਾ ਮਾਇਆ ਦਾ ਹੀ ਚੇਲਾ ਹੈ, ਮਾਇਆ ਦਾ ਹੀ ਪੁੱਤ ਬਣਿਆ ਹੋਇਆ, ਉਹਨੂੰ ਕਦੇ ਭੁੱਲ ਕੇ ਵੀ ਤੁਸੀਂ ਪਰਮਾਰਥ ਦੀ ਗੱਲ, ਭਗਤੀ ਦੀ ਗੱਲ, ਕੋਈ ਜੀਵਨ ਸਫਲਤਾ ਦੀ ਗੱਲ ਉਹਨੂੰ ਕਦੇ ਭੁੱਲ ਕੇ ਵੀ ਨਾ ਆਖੋ। ਕਿਉਂ? ਉਹਨੇ ਤੁਹਾਡੀ ਗੱਲ ਨੂੰ ਪਹਿਲੀ ਗੱਲ ਸੁਣਨਾ ਹੀ ਨਹੀਂ, ਜੇ ਸੁਣ ਵੀ ਲਈ ਤੇ ਉਹਨੇ ਮੰਨਣਾ ਨਹੀਂ। ਇਸ ਲਈ ਸਾਕਤ ਨੂੰ ਕੋਈ ਚੰਗਾ ਉਪਦੇਸ਼ ਦੇਣ ਦਾ ਕੋਈ ਸਾਰਥਕ ਸਿੱਟਾ ਨਹੀਂ ਨਿਕਲ ਸਕਦਾ। ਇਸੇ ਲਈ ਭਗਤ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਵੀ, ਜੇ ਠੀਕ ਹੈ, ਤੁਹਾਡੇ ਤੇ ਵਾਹਿਗੁਰੂ ਨੇ ਮਿਹਰ ਕੀਤੀ ਹੈ, ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋ, ਸੇਵਾ ਕਰੋ, ਸਿਮਰਨ ਕਰੋ, ਬਾਣੀ ਪੜ੍ਹੋ, ਪਰ ਜਿਹੜਾ ਸਾਕਤ ਪੁਰਸ਼ ਹੈ, ਸ਼ਰਾਬੀ ਕਬਾਬੀ ਹੈ, ਤੇ ਜਿਹੜਾ ਗੁਰੂ ਦਾ ਤੇ ਰੱਬ ਦਾ ਪੈ ਤੇ ਪਾਉ ਨਹੀਂ ਰੱਖਦਾ, ਉਹਨੂੰ ਤੁਸੀਂ ਕੋਈ ਭਜਨ ਬੰਦਗੀ, ਸਿੱਖੀ ਤੇ ਧਰਮ ਦੀ ਗੱਲ ਭੁੱਲ ਕੇ ਵੀ ਨਾ ਆਖੋ, ਕਿਉਂਕਿ ਉਹਨੇ ਪਤਾ ਨਹੀਂ ਮੂਹਰੋਂ ਕੀ ਜਵਾਬ ਦੇਣਾ, ਤੁਹਾਡਾ ਮਨ ਵੀ ਦੁਖੀ ਹੋ ਸਕਦਾ। ਕਿਉਂਕਿ ਬਹੁਤੇ ਲੋਕ ਇਹੋ ਜਿਹੇ ਨੇ, ਜਦੋਂ ਉਹਨਾਂ ਨੂੰ ਕੋਈ ਚੰਗੀ ਗੱਲ ਵੀ ਆਖੀਏ ਨਾ, ਸੱਚੀ ਗੱਲ ਵੀ ਆਖੀਏ, ਤੇ ਉਹਨਾਂ ਨੂੰ ਉਹਦਾ ਵੀ ਗੁੱਸਾ ਲੱਗਦਾ। ਸਾਚ ਕਹਿ ਤਾਂ ਸ਼ੋਹ ਆਵੇ, ਅੰਤਰ ਬਹੁਤਾ ਰੋਹੈ, ਰੋਸ ਨਾ ਕੀਜੈ ਅੰਮ੍ਰਿਤ ਪੀਜੈ। ਸਤਿਗੁਰੂ ਨੇ ਐਸੇ ਲੋਕਾਂ ਨੂੰ ਆਖਿਆ, ਗੁੱਸਾ ਨਾ ਕਰੋ, ਜੇ ਕੋਈ ਤੁਹਾਨੂੰ ਚੰਗੀ ਗੱਲ ਆਖਦਾ ਨਾ, ਕੋਈ ਤੁਹਾਡੇ ਆਪਣੇ ਜੀਵਨ ਦੇ ਵਿੱਚ ਕਮੀ ਹੈ, ਉਹਨੂੰ ਦੂਰ ਕਰੋ। ਸੱਚੀ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ। ਪਰ ਇੱਥੇ ਭਗਤ ਜੀ ਕਹਿੰਦੇ ਨੇ, ਇਹੋ ਜਿਹੇ ਸਾਕਤਾਂ ਨੂੰ ਕਦੇ ਭੁੱਲ ਕੇ ਵੀ ਚੰਗੀ ਗੱਲ ਨਾ ਆਖੋ, ਕਿਉਂਕਿ ਉਹਨੇ ਉਹਦਾ ਉਲਟਾ ਅਸਰ ਹੀ ਕਰਨਾ। ਜਿਵੇਂ ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ, ਇੱਕ ਸਵੰਤੀ ਬੂੰਦ ਹੈ, ਉਹਦੇ ਬੜੇ ਹੀ ਗੁਣ ਲਿਖੇ ਹੋਏ ਹਨ। ਜੇ ਉਹ ਸਵੰਤੀ ਬੂੰਦ ਸਿੱਪੀ ਦੇ ਮੂੰਹ ਦੇ ਵਿੱਚ ਪੈ ਜਾਵੇ, ਉੱਥੇ ਮੋਤੀ ਪੈਦਾ ਹੋ ਜਾਂਦਾ। ਜੇ ਉਹੀ ਸਵੰਤੀ ਬੂੰਦ ਕੇਲੇ ਤੇ ਪੈ ਜਾਵੇ, ਮੁਸ਼ਕ ਕਾਫੂਰ ਪੈਦਾ ਹੋ ਜਾਂਦਾ। ਉਹੀ ਸਵੰਤੀ ਬੂੰਦ ਜੇ ਬੇਰੀ ਤੇ ਪੈ ਜਾਵੇ, ਚੰਦਨ ਪੈਦਾ ਹੋ ਜਾਂਦਾ। ਉਹੀ ਸਵੰਤੀ ਬੂੰਦ ਜੇ ਕਿਸੇ ਮਨੁੱਖ ਤੇ ਪੈ ਜਾਵੇ, ਉਹ ਰਾਜਾ ਜਾਂ ਬਾਦਸ਼ਾਹ ਬਣ ਜਾਂਦਾ ਹੈ, ਜਾਂ ਕੋਈ ਹੋਰ ਪ੍ਰਤਾਪੀ ਤੇ ਪ੍ਰਸਿੱਧ ਵਿਅਕਤੀ ਬਣ ਜਾਂਦਾ ਹੈ। ਤੇ ਜੇ ਉਹੀ ਸਵੰਤੀ ਬੂੰਦ ਗਿੱਦੜ ਤੇ ਪੈ ਜਾਵੇ ਗਿੱਦੜ ਹਲਕ ਜਾਂਦਾ ਹੈ। ਸਵੰਤੀ ਬੂੰਦ ਉਹੀ ਹੈ। ਜਿਵੇਂ ਅਕਸਰ ਅਸੀਂ ਇਹ ਵੀ ਚੀਜ਼ ਦੇਖਦੇ ਹਾਂ, ਕਈ ਐਸੀਆਂ ਦਵਾਈਆਂ ਨੇ, ਕਈ ਐਸੀਆਂ ਔਸ਼ਧੀਆਂ ਨੇ, ਜੇ ਤੁਸੀਂ ਰੋਗੀ ਨੂੰ ਦੇ ਦਿਓ ਔਰ ਉਹਨਾਂ ਨੂੰ ਉਸਦਾ ਬੜਾ ਭਾਰੀ ਲਾਭ ਹੁੰਦਾ ਹੈ, ਰੋਗ ਦੂਰ ਹੋ ਜਾਂਦਾ ਹੈ। ਕਈ ਲੋਕਾਂ ਦੀ ਨੇਚਰ ਇਹੋ ਜਿਹੀ ਹੁੰਦੀ ਹੈ, ਤੁਸੀਂ ਚੰਗੀ ਦਵਾਈ ਵੀ ਦਿਓ ਰਿਐਕਸ਼ਨ ਕਰ ਜਾਂਦੀ ਹੈ। ਇਹ ਗੱਲਾਂ ਅਕਸਰ ਅਸੀਂ ਵੇਖਦੇ ਹਾਂ। ਇਸੇ ਤਰ੍ਹਾਂ ਕਈ ਵਾਰੀ ਕਈਆਂ ਨੂੰ ਬਾਣੀ ਵੀ ਚੰਗਾ ਉਪਦੇਸ਼ ਵੀ ਰਿਐਕਸ਼ਨ ਕਰ ਜਾਂਦਾ। ਇਸ ਲਈ ਸਾਖਤਾਂ ਨੂੰ ਤੇ ਅਨਅਧਿਕਾਰੀ ਨੂੰ ਕੋਈ ਚੰਗਾ ਉਪਦੇਸ਼ ਦੇਣ ਦੇ ਨਾਲ ਕੋਈ ਚੰਗਾ ਸਿੱਟਾ ਨਹੀਂ ਨਿਕਲਦਾ। ਇਸੇ ਲਈ ਭਗਤ ਜੀ ਆਰੰਭ ਤੋਂ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰ ਰਹੇ ਨੇ, ਸੰਗਤਾਂ ਪ੍ਰੇਮ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਕਹਾਂ ਸਵਾਨ ਕੋ ਸਿਮਰਤ ਸੁਨਾਏ, ਕਹਾਂ ਸਾਕਤ ਪਹਿ ਹਰ ਗੁਣ ਗਾਏ।
ਭਗਤ ਕਬੀਰ ਜੀ ਫਰਮਾਉਂਦੇ ਨੇ, ਸਵਾਨ ਕਹਿੰਦੇ ਨੇ ਕੁੱਤੇ ਨੂੰ, ਤੁਸੀਂ ਕੁੱਤੇ ਨੂੰ ਸਿਮਰਤੀਆਂ ਦੇ ਪਾਠ ਸੁਣਾਈ ਜਾਓ। ਸਿਮਰਤੀਆਂ ਹਿੰਦੂ ਮਤ ਦੇ ਧਰਮ ਗ੍ਰੰਥ ਨੇ, ਇਹਨਾਂ ਦੀ ਗਿਣਤੀ 27 ਮੰਨੀ ਗਈ ਹੈ, ਪਰ ਕੁਛ ਬਾਅਦ ਵਿੱਚ ਵੀ ਸਿਮਰਤੀਆਂ ਨਾਮ ਦੇ ਗ੍ਰੰਥ ਬਣਾਏ ਗਏ ਤੇ ਹੁਣ ਉਹਨਾਂ ਦੀ ਗਿਣਤੀ 31 ਵੀ ਲਿਖੀ ਹੋਈ ਹੈ। ਜਿਹੜੀਆਂ 27 ਸਿਮਰਤੀਆਂ ਜਾਂ 31 ਸਿਮਰਤੀਆਂ ਨੇ, ਉਹਨਾਂ ਦੇ ਪਾਠ ਪੜ੍ਹ ਪੜ੍ਹ ਕੇ ਕੁੱਤੇ ਨੂੰ ਸੁਣਾਈ ਜਾਓ, ਉਹਨੂੰ ਉਸਦਾ ਕੀ ਲਾਭ ਹੋ ਸਕਦਾ। ਤੇ ਭਗਤ ਜੀ ਕਹਿੰਦੇ ਨੇ ਕਹਾਂ ਸਾਕਤ ਪੈ ਹਰ ਗੁਣ ਗਾਏ। ਇਸੇ ਤਰ੍ਹਾਂ ਸਾਕਤ ਪੁਰਸ਼ ਦੇ ਪਾਸ ਤੁਸੀਂ ਵਾਹਿਗੁਰੂ ਦੇ ਗੁਣ ਗਾਈ ਜਾਓ, ਉਸ ਵਾਹਿਗੁਰੂ ਪਰਮੇਸ਼ਰ ਦੀਆਂ ਸਿਫਤਾਂ ਤੇ ਵਡਿਆਈਆਂ ਕਰੀ ਜਾਓ, ਤੇ ਉਹਨੂੰ ਵੀ ਉਸਦਾ ਕੋਈ ਲਾਭ ਨਹੀਂ ਹੋ ਸਕਦਾ। ਜੇ ਕੁੱਤੇ ਨੂੰ ਸਿਮਰਤੀਆਂ ਦੇ ਪਾਠ ਸੁਣਾ ਕੇ ਕੋਈ ਉਸਦਾ ਸੁਧਾਰ ਨਹੀਂ ਹੋ ਸਕਦਾ, ਤੇ ਇਸੇ ਤਰ੍ਹਾਂ ਸਾਕਤ ਨੂੰ ਚਾਹੇ ਕਿੰਨੇ ਵੀ ਵਾਹਿਗੁਰੂ ਦੇ ਗੁਣ ਤੇ ਵਡਿਆਈਆਂ ਸੁਣਾਈ ਜਾਓ, ਪਰ ਉਹਨੂੰ ਵੀ ਉਸਦਾ ਕੋਈ ਲਾਭ ਨਹੀਂ ਹੁੰਦਾ, ਕੋਈ ਉਸ ਤੋਂ ਉਹ ਜੀਵਨ ਦੇ ਵਿੱਚ ਗ੍ਰਹਿਣ ਨਹੀਂ ਕਰ ਸਕਦਾ, ਉਸਦਾ ਪਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ।
ਰਾਮ 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 ਰਮੇ ਰਮ ਰਹੀ ਹੈ, ਸਾਕਤ ਸਿਉਂ ਭੂਲ ਨਹੀਂ ਕਹੀ ਹੈ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਜੇ ਤੁਹਾਡਾ ਵਾਹਿਗੁਰੂ ਨਾਲ ਪਿਆਰ ਹੈ ਤੇ ਤੁਸੀਂ ਹਰ ਵੇਲੇ ਰਾਮ 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 ਜਪੀ ਚੱਲੋ, ਵਾਹਿਗੁਰੂ 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 ਦਾ ਸਿਮਰਨ ਕਰੀ ਜਾਓ, ਤਨ ਕਰਕੇ ਮਨ ਕਰਕੇ ਬਾਣੀ ਕਰਕੇ ਰੋਮ ਰੋਮ ਕਰਕੇ ਤੇ ਚਾਰ ਬਾਣੀਆਂ ਦੁਆਰਾ, ਪਰਾ ਪਸੰਤੀ ਮਧਮਾ ਬੈਖਰੀ ਚਾਰ ਬਾਣੀਆਂ ਨੇ, ਚਾਰ ਬਾਣੀਆਂ ਦੁਆਰਾ ਵੀ ਵਾਹਿਗੁਰੂ ਦਾ ਸਿਮਰਨ ਕਰੀ ਜਾਓ। ਸਾਕਤ ਸਿਉਂ ਭੁੱਲ ਨਹੀਂ ਕਹੀ ਹੈ, ਪਰ ਸਾਕਤ ਪੁਰਸ਼ ਨੂੰ ਕਦੇ ਭੁੱਲ ਕੇ ਵੀ ਇਹ ਗੱਲ ਨਾ ਆਖਿਓ ਬਈ ਤੂੰ ਵੀ ਨਾਮ ਜਪ, ਤੂੰ ਵੀ ਸਿਮਰਨ ਕਰਿਆ ਕਰ, ਤੇ ਉਹਨੇ ਉਲਟਾ ਹੀ ਕੋਈ ਮੂਹਰੋਂ ਜਵਾਬ ਦੇਣਾ। ਕਈ ਸਾਕਤ ਪੁਰਸ਼ ਇਹੋ ਜਿਹੇ ਨੇ, ਜੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਕੋਈ ਨਿਤਨੇਮ ਭਜਨ ਪਾਠ ਕਰਦਾ ਵੀ ਹੈ, ਕਹਿੰਦੇ ਲੈ ਨਾ ਇਹ ਸਾਨੂੰ ਸੌਣ ਦਿੰਦਾ ਤੇ ਨਾ ਹੀ ਆਪ ਸੌਂਦਾ। ਤੇ ਕਈ ਇਹੋ ਜਿਹੇ ਵੀ ਮਨਮੁੱਖ ਨੇ, ਕਹਿ ਦਿੰਦੇ ਨੇ ਇਹ ਤਾਂ ਰੱਬ ਨੂੰ ਵੀ ਨਹੀਂ ਸੌਣ ਦਿੰਦਾ, ਰੱਬ ਨੂੰ ਵੀ ਬੇਰਾਮ ਕਰੀ ਜਾਂਦਾ। ਸਾਕਤਾਂ ਦੇ ਆਪਣੇ ਹੀ ਕੁਛ ਸੁਭਾਅ ਹੁੰਦੇ ਨੇ। ਇਸੇ ਲਈ ਭਗਤ ਜੀ ਕਹਿੰਦੇ ਨੇ ਪਤਾ ਨਹੀਂ ਸਾਕਤਾਂ ਨੇ ਮੂੰਹੋਂ ਕੀ ਅੱਗੋਂ ਕਹਿ ਦੇਣਾ, ਇਸ ਲਈ ਸਾਕਤਾਂ ਨੂੰ ਕੋਈ ਇਹੋ ਜਿਹਾ ਉਪਦੇਸ਼ ਦੇਣ ਦਾ ਕੋਈ ਲਾਭ ਨਹੀਂ ਹੈ।
ਕਉਆ ਕਹਾਂ ਕਪੂਰ ਚਰਾਏ, ਕਹਿ ਬਿਸੀਅਰ ਕੋ ਦੂਧ ਪਿਆਏ।
ਰਹਾਉ ਬਸਰਾਮ ਦੇ ਕੇ ਭਗਤ ਜੀ ਅੱਗੇ ਫਰਮਾਉਂਦੇ ਨੇ ਕਉਆ ਕਹਾਂ ਕਪੂਰ ਚਰਾਏ, ਪਾਠ ਚਰਾਈ ਕਰਨਾ, ਚਰਾਏ ਨੀ। ਕਉਆ ਦਾ ਅਰਥ ਹੈ ਕਾਂ। ਜੇ ਕਾਂ ਨੂੰ ਕਪੂਰ ਇੱਕ ਬੜਾ ਸੁਗੰਧਿਤ ਪਦਾਰਥ ਮੰਨਿਆ ਹੈ, ਜੇ ਕਾਂ ਨੂੰ ਕਪੂਰ ਵੀ ਚਰਾਏ ਦਾ ਅਰਥ ਛਕਾ ਦੇਵੇ, ਖੁਆ ਦੇਣਾ, ਜੇ ਕੋਈ ਕਾਂ ਨੂੰ ਕਪੂਰ ਵੀ ਖੁਆ ਦੇਵੇ ਤੇ ਉਹਨੂੰ ਉਸਦਾ ਕੀ ਲਾਭ ਹੈ, ਉਹਨੂੰ ਉਸਦੀ ਕੀ ਕਦਰ ਹੈ। ਕਹਿ ਬਿਸੀਅਰ ਕੋ ਦੁੱਧ ਪੀ ਆਏ, ਜੇ ਤੁਸੀਂ ਬਿਸੀਅਰ ਦਾ ਅਰਥ ਹੈ ਸੱਪ, ਜੇ ਤੁਸੀਂ ਸੱਪ ਨੂੰ ਦੁੱਧ ਵੀ ਪਿਆ ਦਿਓ ਪਰ ਉਸਨੂੰ ਦੁੱਧ ਪਿਆਉਣ ਦਾ ਵੀ ਕੋਈ ਲਾਭ ਨਹੀਂ ਹੈ, ਕਿਉਂਕਿ ਸੱਪੈ ਦੁੱਧ ਪਿਆਈਐ ਅੰਤਰ ਵਿਸਨ ਕੋ। ਤੁਸੀਂ ਸੱਪ ਨੂੰ ਦੁੱਧ ਪਿਆਓਗੇ ਤਾਂ ਵੀ ਉਸਨੇ ਡੰਗ ਤੇ ਮਾਰਨਾ ਹੀ ਮਾਰਨਾ ਹੈ, ਉਹਦੀ ਜ਼ਹਿਰ ਨਹੀਂ ਦੂਰ ਹੋ ਸਕਦੀ। ਇਸੇ ਲਈ ਸਾਕਤ ਨੂੰ ਵੀ ਉਪਦੇਸ਼ ਦੇਣ ਦਾ ਕੋਈ ਖਾਸ ਲਾਭ ਨਹੀਂ ਹੈ।
ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ।
ਲੋ ਭਗਤ ਜੀ ਦੇ ਪਾਸ ਗੁਰਮੁਖਾਂ ਨੇ ਬੇਨਤੀ ਕੀਤੀ, ਮਹਾਰਾਜ ਫਿਰ ਕਿਸੇ ਤਰ੍ਹਾਂ ਸਾਕਤ ਦਾ ਉਧਾਰ ਵੀ ਹੋ ਸਕਦਾ ਹੈ? ਤਾਂ ਭਗਤ ਜੀ ਕਹਿੰਦੇ, ਹਾਂ, ਇੱਕ ਸਤਸੰਗਤ ਹੈ, ਗੁਰੂ ਦੀ ਸੰਗਤ ਹੈ, ਜੇ ਸਤਗੁਰ ਤਹਿ ਸਤਸੰਗਤ ਬਣਾਈ। ਜੇ ਸਾਕਤ ਪੁਰਸ਼ ਸਤਸੰਗਤ ਵਿੱਚ ਆ ਜਾਵੇ ਤੇ ਸਤਸੰਗਤ ਦੇ ਨਾਲ ਮਿਲ ਕੇ ਵਿਵੇਕ ਬੁੱਧ ਹੋਈ, ਜਿਹੜੀ ਵਿਵੇਕ ਵਿਚਾਰ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ। ਸਤਸੰਗਤ ਵਿੱਚ ਆ ਕੇ ਮਨੁੱਖ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਵੀ ਕਿਹੜੀ ਗੱਲ ਚੰਗੀ ਹੈ ਤੇ ਕਿਹੜੀ ਮਾੜੀ ਹੈ, ਕਿਹੜੀ ਗੱਲ ਗੁਰਮਤ ਦੇ ਅਨੁਕੂਲ ਹੈ, ਕਿਹੜੀ ਪ੍ਰਤੀਕੂਲ ਹੈ, ਕਿਹੜਾ ਕੰਮ ਕਰਨਾ ਚਾਹੀਦਾ, ਕਿਹੜਾ ਨਹੀਂ ਕਰਨਾ ਚਾਹੀਦਾ। ਇਉਂ ਸਤਸੰਗਤ ਦੇ ਨਾਲ ਮਿਲ ਕੇ ਐਸੀ ਵਿਵੇਕ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਪਾਰਸ ਪਰਸ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਪਾਰਸ ਰੂਪ ਨੇ। ਗੁਰੂ ਰੂਪੀ ਪਾਰਸ ਨੂੰ ਪਰਸ ਕੇ ਲੋਹਾ ਕੰਚਨ ਹੋਈ ਤੇ ਜਿਹੜਾ ਲੋਹਾ ਹੈ ਉਹ ਵੀ ਸੋਨਾ ਬਣ ਜਾਂਦਾ। ਭਾਵ ਜੇ ਸਾਕਤ ਪੁਰਸ਼ ਗੁਰੂ ਦੀ ਸੰਗਤ ਵਿੱਚ ਆ ਜਾਵੇ ਤੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਵੇ, ਫਿਰ ਉਹਨੂੰ ਵਿਵੇਕ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ। ਫਿਰ ਉਹ ਆਪਣੇ ਮਨ ਦੀ ਮਤ ਨੂੰ ਛੱਡ ਕੇ, ਖੋਟੀ ਮਤ ਨੂੰ ਛੱਡ ਕੇ, ਜਿਵੇਂ ਲੋਹਾ ਪਾਰਸ ਨੂੰ ਸ਼ੋਹ ਕੇ ਸੋਨਾ ਬਣ ਜਾਂਦਾ ਹੈ, ਇਉਂ ਗੁਰੂ ਦੀ ਸ਼ੋਹ ਪ੍ਰਾਪਤ ਕਰਕੇ ਉਹ ਵੀ ਆਪਣੇ ਜੀਵਨ ਨੂੰ ਸੋਨੇ ਵਰਗਾ ਨਿਰਵਿਕਾਰ ਤੇ ਸ਼ੁੱਧ ਕਰ ਸਕਦਾ ਹੈ।
ਸਾਕਤ ਸਵਾਨ ਸਭ ਕਰੇ ਕਰਾਇਆ, ਜੋ ਧੁਰ ਲਿਖਿਆ ਸੋ ਕਰਮ ਕਮਾਇਆ।
ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਸਾਕਤ ਪੁਰਸ਼ ਹੈ ਉਹ ਤੇ ਸਵਾਨ ਕੁੱਤੇ ਵਰਗਾ ਹੈ, ਕਿਉਂਕਿ ਕੁੱਤੇ ਦਾ ਸੁਭਾਅ ਲੋਭੀ ਹੁੰਦਾ, ਥਾਂ ਥਾਂ ਮੂੰਹ ਪਾਉਂਦਾ ਹੈ। ਦੂਸਰਾ ਕੁੱਤੇ ਦਾ ਇਹ ਵੀ ਸੁਭਾਅ ਹੁੰਦਾ ਹੈ, ਉਹ ਜੇ ਕੋਈ ਉਸਦੇ ਕੋਲ ਆਵੇ ਤੇ ਉਸਨੂੰ ਭੌਂਕਦਾ ਵੀ ਹੈ, ਉਸਨੂੰ ਵੱਢਦਾ ਵੀ ਹੈ। ਇਹੀ ਸਾਕਤਾਂ ਦਾ ਸੁਭਾਅ ਹੁੰਦਾ, ਜਿਵੇਂ ਕੁੱਤਾ ਕੁੱਤੇ ਨੂੰ ਦੇਖ ਕੇ ਵੀ ਭੌਂਕਦਾ ਹੈ, ਕੁੱਤਾ ਦੂਸਰੇ ਕਿਸੇ ਹੋਰ ਨੂੰ ਵੇਖ ਕੇ ਵੀ ਬਰਦਾਸ਼ਤ ਨਹੀਂ ਕਰਦਾ। ਇਸੇ ਤਰ੍ਹਾਂ ਕੁੱਤੇ ਦੇ ਸੁਭਾਅ ਵਾਲੇ ਸਾਕਤ ਪੁਰਸ਼ ਨੇ, ਪਰ ਸਤਿਗੁਰੂ ਕਹਿੰਦੇ ਨੇ ਤਰਸ ਵਿੱਚ ਆ ਕੇ ਸਾਕਤ ਸਵਾਨ ਸਭ ਕਰੇ ਕਰਾਇਆ, ਵੀ ਜਿਹੜਾ ਸਾਕਤ ਪੁਰਸ਼ ਵੀ ਹੈ ਉਹਦਾ ਸੁਭਾਅ ਕੁੱਤੇ ਵਰਗਾ ਲੋਭੀ ਹੈ, ਤੇ ਜਿਵੇਂ ਕੁੱਤਾ ਵੀ ਜੋ ਵਾਹਿਗੁਰੂ ਨੇ ਉਹਦਾ ਸੁਭਾਅ ਬਣਾਇਆ ਹੈ ਉਸੇ ਤਰ੍ਹਾਂ ਹੀ ਉਹ ਕਰਦਾ ਹੈ, ਇਸੇ ਤਰ੍ਹਾਂ ਸਾਕਤ ਪੁਰਸ਼ ਦਾ ਵੀ ਜਿਹੋ ਜਿਹਾ ਸੁਭਾਅ ਵਾਹਿਗੁਰੂ ਨੇ ਬਣਾ ਦਿੱਤਾ ਹੈ, ਉਹ ਸਾਕਤ ਰੂਪ ਕੁੱਤਾ ਵੀ ਸਭ ਵਾਹਿਗੁਰੂ ਦਾ ਕਰਾਇਆ ਹੋਇਆ ਹੀ ਕਰ ਰਿਹਾ ਹੈ।
ਅੰਮ੍ਰਿਤ ਲੈ ਲੈ ਨੀਮ ਸੰਚਾਈ, ਕਹਿਤ ਕਬੀਰ ਉਹ ਆ ਕੋ ਸਹਿਜ ਨਾ ਜਾਈ।
ਪਿਛਲੀ ਅੱਧੀ ਪੰਕਤੀ ਦਾ ਅਰਥ ਰਹਿ ਗਿਆ ਸੀ, ਜੋ ਤੁਰ ਲਿਖਿਆ ਸੋ ਕਰਮ ਕਮਾਇਆ। ਹਜ਼ੂਰ ਕਹਿੰਦੇ ਨੇ, ਜਿਹੜਾ ਸਾਕਤ ਪੁਰਸ਼ ਹੈ ਉਹਦਾ ਵੀ ਸੁਭਾਅ ਕੁੱਤੇ ਵਰਗਾ ਲੋਭੀ ਲਾਲਚੀ ਹੈ, ਥਾਂ ਥਾਂ ਮੂੰਹ ਮਾਰਦਾ ਫਿਰਦਾ, ਕੁੱਤਾ ਕੁੱਤੇ ਨੂੰ ਦੇਖ ਕੇ ਭੌਂਕਦਾ, ਇਹੀ ਹਾਲਤ ਮਨਮੁੱਖਾਂ ਦੀ ਹੈ। ਪਰ ਸਤਿਗੁਰੂ ਕਹਿੰਦੇ ਨੇ ਉਹ ਸਭ ਕੁਛ ਵਾਹਿਗੁਰੂ ਦਾ ਕਰਾਇਆ ਹੀ ਕਰਦੇ ਨੇ, ਜੋ ਤੁਰ ਦੁਰਗਾਹ ਤੋਂ ਉਹਨਾਂ ਦੇ ਮੱਥੇ ਤੇ ਲੇਖ ਲਿਖਿਆ ਹੈ ਸੋ ਕਰਮ ਕਮਾਇਆ, ਤੇ ਉਹਨਾਂ ਨੇ ਉਹ ਜਿਹਾ ਹੀ ਕਰਮ ਕਮਾਇਆ। ਭਾਵ ਜੋ ਕਿਸੇ ਜੀਵ ਦੇ ਮੱਥੇ ਤੇ ਚੰਗਾ ਮਾੜਾ ਲੇਖ ਲਿਖਿਆ ਹੁੰਦਾ ਹੈ ਉਹ ਜਿਹਾ ਉਹ ਕਰਮ ਕਰਦੇ ਨੇ, ਕਿਉਂਕਿ ਇਹ ਤੇ ਗੱਲ ਬਾਣੀ ਵਿੱਚ ਥਾਂ ਥਾਂ ਤੇ ਲਿਖੀ ਹੋਈ ਹੈ, ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ। ਜੋ ਵਾਹਿਗੁਰੂ ਨੇ ਕਿਸੇ ਵੀ ਜੀਵ ਦੇ ਮੱਥੇ ਤੇ ਲੇਖ ਲਿਖਿਆ ਹੋਇਆ ਹੈ ਉਹ ਕਦੇ ਮਿਟ ਨਹੀਂ ਸਕਦਾ, ਉਹਦਾ ਫਲ ਤੇ ਹਰ ਇੱਕ ਨੂੰ ਭੋਗਣਾ ਹੀ ਪੈਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੋ ਧੁਰ ਦੁਰਗਾਹ ਤੋਂ ਸਾਕਤ ਦੇ ਮੱਥੇ ਤੇ ਲੇਖ ਲਿਖਿਆ ਹੋਇਆ ਹੈ ਉਹਨੇ ਉਹੋ ਜਿਹਾ ਹੀ ਕੰਮ ਕੀਤਾ ਹੈ।
ਅੰਮ੍ਰਿਤ ਲੈ ਲੈ ਨੀਮ ਸੰਚਾਈ, ਕਹਿਤ ਕਬੀਰ ਉਹ ਆ ਕੋ ਸਹਿਜ ਨਾ ਜਾਈ।
ਲੋ ਭਗਤ ਕਬੀਰ ਜੀ ਅੱਗੇ ਨਿੰਮ ਦਾ ਦ੍ਰਿਸ਼ਟਾਂਤ ਦਿੰਦੇ ਨੇ, ਭਗਤ ਜੀ ਕਹਿੰਦੇ ਨੇ, ਦੇਖ ਲੋ ਕਿਸੇ ਵਿਅਕਤੀ ਨੇ ਅੰਮ੍ਰਿਤ ਲੈ ਕੇ, ਅੰਮ੍ਰਿਤ ਤੋਂ ਮੁਰਾਦ ਹੈ ਕੋਈ ਮਿੱਠਾ ਪਾਣੀ, ਕੋਈ ਮਿੱਠਾ ਪਾਣੀ ਲੈ ਕੇ, ਕੋਈ ਜੂਸ ਲੈ ਕੇ ਕਿਸੇ ਨੇ ਨਿੰਮ ਨੂੰ ਸਿੰਜੇ, ਕਹਿਤ ਕਬੀਰ ਵਾ ਕੋ ਸਹਿਜ ਨਾ ਜਾਈ। ਪਰ ਭਗਤ ਕਬੀਰ ਜੀ ਕਹਿੰਦੇ ਨੇ, ਨਿੰਮ ਨੂੰ ਜੇ ਮਿੱਠਾ ਪਾਣੀ ਵੀ ਪਾਈ ਜਾਓ ਤੇ ਫਿਰ ਵੀ ਉਹਦਾ ਸਹਿਜ ਦਾ ਅਰਥ ਹੈ ਜਿਹੜਾ ਕੌੜਾ ਸੁਭਾਅ ਹੈ ਉਹ ਨਹੀਂ ਜਾਂਦਾ, ਨਿੰਮ ਕੌੜੀ ਹੀ ਰਹਿੰਦੀ ਹੈ, ਚਾਹੇ ਜਿੰਨਾ ਮਰਜ਼ੀ ਮਿੱਠਾ ਪਾਣੀ ਉਹਨੂੰ ਪਾਈ ਜਾਓ ਜਿਵੇਂ ਨਿੰਮ ਦਾ ਸੁਭਾਅ ਨਹੀਂ ਬਦਲਦਾ, ਉਹਦੀ ਤਾਸੀਰ ਨਹੀਂ ਬਦਲਦੀ, ਨਿੰਮ ਮਿੱਠੀ ਨਹੀਂ ਹੋ ਜਾਂਦੀ, ਇਸੇ ਤਰ੍ਹਾਂ ਭਾਈ ਜਿਹੜਾ ਸਾਕਤ ਪੁਰਸ਼ ਹੈ, ਚਾਹੇ ਉਹਨੂੰ ਅੰਮ੍ਰਿਤ ਵਾਂਗੂ ਬਾਣੀ ਦਾ ਚੰਗਾ ਉਪਦੇਸ਼ ਵੀ ਦੇਈ ਜਾਈਏ, ਇਹ ਅੰਮ੍ਰਿਤ ਵੀ ਸਿੰਜੀ ਜਾਈਏ, ਤਾਂ ਵੀ ਉਹਦਾ ਜਿਹੜਾ ਮਨਮੁਖਤਾ ਵਾਲਾ, ਕਰੂਰਤਾ ਵਾਲਾ ਸੁਭਾਅ ਹੈ ਉਹ ਨਹੀਂ ਬਦਲਦਾ, ਉਹ ਉਹੋ ਜਿਹਾ ਹੀ ਰਹਿੰਦਾ ਹੈ।
ਆਸਾ ਲੰਕਾ ਸਾ ਕੋਟ ਸਮੁੰਦਰ ਸੀ ਖਾਈ, ਤੇਹ ਰਾਵਣ ਘਰ ਖਬਰ ਨਾ ਪਾਈ।
ਲੋ ਭਗਤ ਕਬੀਰ ਜੀ ਅੱਗੇ ਵੈਰਾਗਮੀ ਉਪਦੇਸ਼ ਬਖਸ਼ਿਸ਼ ਕਰਨ ਲੱਗੇ ਹਨ। ਇਹਦੀ ਉਥਾਨਕਾ ਮਹਾਂਪੁਰਖੇ ਦੱਸਦੇ ਸਨ, ਭਗਤ ਕਬੀਰ ਜੀ ਇੱਕ ਗਰੀਬ ਖਾਨਦਾਨ ਦੇ ਵਿੱਚ ਸੰਬੰਧ ਰੱਖਦੇ ਸਨ। ਕਈ ਵਾਰੀ ਕੋਈ ਨਾ ਕੋਈ ਸਾਧੂ ਮਹਾਤਮਾ ਲੋਕ ਆ ਜਾਂਦੇ ਤੇ ਉਹਨਾਂ ਨੂੰ ਲੰਗਰ ਪਾਣੀ ਛਕਾ ਦਿੰਦੇ ਤੇ ਪਰਿਵਾਰ ਨੂੰ ਕਹਿ ਦਿੰਦੇ ਵੀ ਚਲੋ ਤੁਸੀਂ ਅੱਜ ਵੀ ਛੋਲੇ ਛੱਕ ਕੇ ਗੁਜ਼ਾਰਾ ਕਰ ਲਵੋ, ਤੇ ਕਈ ਵਾਰੀ ਉਹਨਾਂ ਨੂੰ ਮੰਜਿਆਂ ਤੇ ਪਾਉਣਾ, ਪਰਿਵਾਰ ਨੂੰ ਕਹਿਣਾ ਥੱਲੇ ਲੇਟ ਜਾਓ। ਇਸ ਤਰ੍ਹਾਂ ਭਗਤ ਜੀ ਆਏ ਗਏ ਸਾਧੂ ਮਹਾਤਮਾ ਦੀ ਬੜੇ ਪਿਆਰ ਦੇ ਨਾਲ ਸੇਵਾ ਕਰਦੇ। ਇੱਕ ਦਿਨ ਲੋਈ ਭਗਤ ਕਬੀਰ ਜੀ ਦੇ ਘਰ ਵਾਲੇ ਸੀ, ਉਹਦੇ ਮੰਡੇ ਵਿੱਚ ਖਿਆਲ ਆਇਆ। ਉਹ ਕਹਿਣ ਲੱਗੀ, ਭਗਤ ਜੀ ਬਈ ਹੁਣ ਦੇਖੋ ਕਿੰਨੇ ਸਾਧੂ ਮਹਾਤਮਾ ਤੁਹਾਡੇ ਕੋਲ ਆਉਂਦੇ ਨੇ, ਤੁਸੀਂ ਰੱਬ ਦੀ ਇੰਨੀ ਬੰਦਗੀ ਕਰਦੇ ਹੋ, ਇੰਨਾ ਨਾਮ ਜਪਦੇ ਹੋ, ਤੇ ਤੁਸੀਂ ਰੱਬ ਦੇ ਕੋਲੋਂ ਕੁਛ ਮਾਇਆ ਤਨ ਦੌਲਤ ਮੰਗ ਲਵੋ, ਤਾਂ ਕਿ ਆਏ ਗਏ ਸਾਧੂ ਸੰਤਾਂ ਦੀ ਸੇਵਾ ਵੀ ਹੁੰਦੀ ਰਹੇ ਤੇ ਨਾਲ ਦੀ ਨਾਲ ਘਰ ਦਾ ਵੀ ਚੰਗਾ ਗੁਜ਼ਾਰਾ ਚੱਲਦਾ ਰਹੇ। ਤਾਂ ਭਗਤ ਕਬੀਰ ਜੀ ਨੇ ਉਸ ਵੇਲੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਕਿਆ ਮੰਗਾਉਂ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚੱਲਿਓ ਜਗ ਜਾਈ। ਰਹਾਓ ਭਗਤ ਜੀ ਕਹਿੰਦੇ ਨੇ, ਐ ਲੋਈ ਮੈਂ ਕੀ ਮੰਗਾਂ, ਰੱਬ ਦੇ ਕੋਲੋਂ ਕੀ ਮੰਗਾਂ, ਕਿਛ ਸਥਿਰ ਨਾ ਰਹਾਈ, ਦੁਨੀਆਂ ਦੀ ਕੋਈ ਵਸਤੂ ਕੋਈ ਪਦਾਰਥ ਤੇ ਸਥਿਰ ਰਹਿਣ ਵਾਲਾ ਹੀ ਨਹੀਂ ਹੈ। ਦੇਖਤ ਨੈਣ ਚੱਲਿਓ ਜਗ ਜਾਈ, ਅੱਖਾਂ ਦੇ ਨਾਲ ਦੇਖਦਿਆਂ ਹੋਇਆਂ ਇਹ ਸਾਰਾ ਸੰਸਾਰ ਚੱਲਿਆ ਜਾ ਰਿਹਾ ਹੈ, ਭਾਵ ਦੁਨੀਆਂ ਦੀ ਕੋਈ ਵਸਤੂ ਕੋਈ ਵਿਅਕਤੀ ਕੋਈ ਪਦਾਰਥ ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਾਣੇ ਹੋਏ, ਤੈ ਪਾਸੋਂ ਹੋਏ ਲੱਦ ਗਏ ਤੂੰ ਅਜਾਣਾ ਪਤੀਣ ਹੋਏ। ਕੋਈ ਆਦਮੀ ਹਮੇਸ਼ਾ ਲਈ ਸੰਸਾਰ ਦੇ ਵਿੱਚ ਕਾਇਮ ਨਹੀਂ ਰਹਿ ਸਕਦਾ, ਨਾ ਹੀ ਕੋਈ ਪਦਾਰਥ ਕਾਇਮ ਰਹਿਣ ਵਾਲਾ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨ ਹਾਰ, ਉਸੇ ਸ਼ਲੋਕ ਦੇ ਵਿੱਚ ਸਤਿਗੁਰੂ ਨੇ ਫਰਮਾਇਆ ਹੈ, ਕਿਸ ਨਾਲ ਕੀਚਾ ਦੋਸਤੀ ਸਭ ਜਗ ਚੱਲਣ ਹੈ, ਦੇਖਤ ਨੈਣ ਚੱਲਿਓ ਜਗ ਜਾਈ, ਅੱਖਾਂ ਨਾਲ ਦੇਖਦਿਆਂ ਹੋਇਆਂ ਸਾਰਾ ਸੰਸਾਰ ਹੀ ਤੁਰਿਆ ਜਾ ਰਿਹਾ ਹੈ। ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਲੋ ਭਗਤ ਕਬੀਰ ਜੀ ਨੇ ਆਰੰਭ ਤੋਂ ਉਪਦੇਸ਼ ਦਿੱਤਾ,
ਲੰਕਾ ਸਾ ਕੋਟ ਸਮੁੰਦ ਸੀ ਖਾਈ, ਤੇ ਰਾਵਣ ਘਰ ਖਬਰ ਨਾ ਪਾਈ।
ਲੋ ਭਗਤ ਜੀ ਕਹਿੰਦੇ ਨੇ, ਵੇਖ ਲੋ ਰਾਵਣ ਦੇ ਕੋਲ ਲੰਕਾ ਸਾ ਕੋਟ, ਲੰਕਾ ਵਰਗਾ ਕਿਲਾ ਸੀ, ਤੇ ਉਸ ਲੰਕਾ ਦੇ ਕਿਲੇ ਦੇ ਚਾਰ ਚੁਫੇਰੇ ਸਮੁੰਦਰ ਦੀ ਹੀ ਖਾਈ ਸੀ, ਉਹਦੇ ਚਾਰੇ ਪਾਸੇ ਸਮੁੰਦਰ ਹੀ ਸਮੁੰਦਰ ਸੀ, ਸਿਰਫ ਇੱਕ ਪਾਸੇ ਉੱਥੇ ਆਉਣ ਜਾਣ ਦੇ ਲਈ ਰਸਤਾ ਬਣਾਇਆ ਹੋਇਆ ਸੀ। ਵੇਖ ਲੋ ਰਾਵਣ ਦੇ ਕੋਲ ਲੰਕਾ ਵਰਗਾ ਇੱਕ ਸੋਨੇ ਦਾ ਕਿਲਾ ਸੀ, ਤੇ ਸਮੁੰਦਰ ਵਰਗੀ ਜਿਸਦੀ ਚਾਰ ਚੁਫੇਰੇ ਖਾਈ ਸੀ, ਤੇ ਰਾਵਣ ਘਰ ਖਬਰ ਨਾ ਪਾਈ। ਹੁਣ ਇਸ ਵੇਲੇ ਉਸ ਰਾਵਣ ਦੇ ਘਰ ਦੀ ਕੋਈ ਖਬਰਸਾਰ ਕਿਸੇ ਨੂੰ ਨਹੀਂ ਮਿਲਦੀ, ਕੋਈ ਇਹ ਨਹੀਂ ਦੱਸ ਸਕਦਾ ਉਹ ਰਾਵਣ ਕਦੋਂ ਹੋਇਆ, ਕਿੱਥੇ ਹੋਇਆ, ਉਹਨੇ ਕੀ ਕੀਤਾ ਹੈ, ਸਭ ਲੋਕ ਉਸਨੂੰ ਭੁੱਲ ਚੁੱਕੇ ਹਨ।
ਕਿਆ ਮੰਗੋ ਕਿਸ ਥਿਰ ਨਾ ਰਹਾਈ, ਦੇਖਤ ਨੈਣ ਚੱਲਿਓ ਜਗ ਜਾਈ ਰਹਾਓ।
ਲੋ ਭਗਤ ਜੀ ਕਹਿੰਦੇ ਨੇ, ਮੈਂ ਕੀ ਮੰਗਾਂ, ਕੋਈ ਸਿਰ ਰਹਿਣ ਵਾਲੀ ਚੀਜ਼ ਤਾਂ ਹੈ ਹੀ ਨਹੀਂ, ਅੱਖਾਂ ਦੇ ਨਾਲ ਦੇਖਦਿਆਂ ਹੋਇਆਂ ਇਹ ਸਿੱਟਾ ਨਿਕਲ ਰਿਹਾ ਹੈ ਵੀ ਸਾਰਾ ਸੰਸਾਰ ਹੀ ਤੁਰਿਆ ਜਾ ਰਿਹਾ ਹੈ, ਭਾਵ ਇਹ ਸੰਸਾਰ ਹੈ ਹੀ ਇੱਕ ਪ੍ਰਵਾਹ ਰੂਪ, ਜਿਵੇਂ ਕਿਸੇ ਨਦੀ ਦਾ ਦਰਿਆ ਦਾ ਪਾਣੀ ਵਗਦਾ ਹੈ, ਇਸੇ ਤਰ੍ਹਾਂ ਇਹ ਸੰਸਾਰ ਵੀ ਇੱਕ ਪਾਸੇ ਜੀਵ ਆਉਂਦੇ ਨੇ, ਦੂਸਰੇ ਪਾਸੇ ਤੁਰੇ ਜਾਂਦੇ ਨੇ, ਇਹ ਦੇਖਦਿਆਂ ਹੋਇਆਂ ਨੇਤਰਾਂ ਦੇ ਨਾਲ ਇਹ ਸੰਸਾਰ ਸਾਰਾ ਹੀ ਤੁਰਿਆ ਜਾ ਰਿਹਾ ਹੈ।
ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਵੇਖ ਲੋ ਰਾਵਣ ਦਾ ਏਡਾ ਵੱਡਾ ਪਰਿਵਾਰ ਸੀ, ਇੱਕ ਲੱਖ ਪੂਤ, ਇੱਕ ਲੱਖ ਉਹਦੇ ਪਾਸ ਪੁੱਤਰ ਸੀ ਤੇ ਸਵਾ ਲੱਖ ਨਾਤੀ, ਤੇ ਸਵਾ ਲੱਖ ਉਸਦਾ ਨਾਤੀ ਦਾ ਅਰਥ ਪੋਤਰਾ ਸੀ। ਇੱਕ ਲੱਖ ਜਿਸਦਾ ਪੁੱਤਰ ਸੀ ਤੇ ਸਵਾ ਲੱਖ ਉਸਦਾ ਪੋਤਰਾ ਸੀ। ਤੇ ਹੁਣ ਵੇਖ ਲਓ ਉਹਦਾ ਕਿੱਡਾ ਵੱਡਾ ਪਰਿਵਾਰ ਹੋਵੇਗਾ। ਤੇ ਇਹ ਰਾਵਣ ਘਰ ਦੀਆ ਨਾ ਬਾਤੀ, ਪਰ ਉਸ ਰਾਵਣ ਦੇ ਘਰ ਦੇ ਵਿੱਚ ਕੋਈ ਦੀਵਾ ਬੱਤੀ ਬਾਲਣ ਵਾਲਾ ਵੀ ਕੋਈ ਨਹੀਂ ਰਿਹਾ। ਭਾਵ ਉਹ ਰਾਵਣ ਵਰਗੇ ਕਿੱਥੇ ਨੇ ਇਸ ਵੇਲੇ? ਰਾਵਣ ਸੇ ਮਹਿ ਰਾਵਣ ਸੇ ਕਟਕਾਨੋ ਸੇ ਪਲ ਬੀਚ ਪਛਾਰੇ, ਸਭ ਇੱਥੋਂ ਦੁਨੀਆਂ ਤੋਂ ਚਲੇ ਗਏ ਨੇ। ਰਾਮ ਗਇਓ, ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੁ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇਹ ਭਗਤ ਜੀ ਐਸਾ ਸੁੰਦਰ ਉਪਦੇਸ਼ ਦੇ ਰਹੇ ਹਨ, ਬਈ ਵੇਖ ਲਓ ਜਿਸ ਰਾਵਣ ਦਾ ਇੱਕ ਲੱਖ ਪੁੱਤਰ ਤੇ ਸਵਾ ਲੱਖ ਪੋਤਰਾ ਦੱਸਿਆ ਜਾਂਦਾ ਹੈ, ਹੁਣ ਉਸ ਰਾਵਣ ਦੇ ਘਰ ਦੀਵਾ ਬੱਤੀ ਬਾਲਣ ਵਾਲਾ ਵੀ ਕੋਈ ਨਹੀਂ ਹੈ।
ਚੰਦ ਸੂਰਜ ਜਾ ਕੇ ਤਪਤਰ ਸੋਈ, ਬੈਸੰਤਰ ਜਾ ਕੇ ਕਪਰੇ ਧੋਈ।
ਲੋਕ ਕਹਿੰਦੇ ਨੇ ਰਾਵਣ ਇੱਕ ਬਹੁਤ ਵੱਡਾ ਵਿਗਿਆਨੀ ਵੀ ਸੀ, ਇੱਕ ਕਰਾਮਾਤੀ ਵੀ ਸੀ ਤੇ ਬੜਾ ਵਿਦਵਾਨ ਵੀ ਸੀ। ਠੀਕ ਹੈ, ਕੁਛ ਹਿੰਦੂ ਮਿਥਿਹਾਸ ਨੇ ਉਹਨੂੰ ਇੱਕ ਰਾਕਸ਼ਸ ਦੇ ਰੂਪ ਦੇ ਵਿੱਚ ਵਰਣਨ ਕੀਤਾ, ਪਰ ਠੀਕ ਹੈ, ਕਲਗੀਧਰ ਪਾਤਸ਼ਾਹ ਨੇ ਇਹਦੇ ਬਾਰੇ ਬੜਾ ਸੋਹਣਾ ਨਿਰਣਾ ਵੀ ਦਿੱਤਾ ਹੈ ਵੀ ਜਿਹੜੇ ਮਨੁੱਖ ਸੰਸਾਰ ਦੇ ਵਿੱਚ ਸ੍ਰੇਸ਼ਟ ਕਰਮ ਕਰਦੇ ਹਨ ਤੇ ਉਹਨਾਂ ਨੂੰ ਲੋਕ ਦੇਵਤਾ ਕਹਿੰਦੇ ਨੇ, ਤੇ ਜਿਹੜੇ ਕੁਕਿਰਤ ਕਰਮ ਪਾਪ ਰੂਪ ਕਰਮ ਕਰਦੇ ਨੇ ਉਹਨਾਂ ਨੂੰ ਲੋਕ ਰਾਕਸ਼ ਦੀ ਪਦਵੀ ਦੇ ਦਿੰਦੇ ਨੇ। ਇਸ ਲਈ ਰਾਕਸ਼ ਕੋਈ ਵੱਖਰੀ ਜੂਨ ਨਹੀਂ ਹੈ। ਜਿਹੜੇ ਮਨੁੱਖ ਖੋਟੇ ਕੰਮ ਕਰਦੇ ਨੇ, ਪਾਪ ਜ਼ੁਲਮ ਉਪਦਰਵ ਕਰਦੇ ਨੇ, ਉਹਨਾਂ ਨੂੰ ਰਾਕਸ਼ ਦਾ ਦਰਜਾ ਦਿੱਤਾ ਜਾਂਦਾ। ਸੋ ਇਹ ਜਿਹੜਾ ਰਾਵਣ ਸੀ ਦੱਸਦੇ ਨੇ ਹੈ ਤੇ ਬਿਸ਼ਰਬਾ ਮੁਨੀ ਦਾ ਪੁੱਤਰ ਸੀ, ਬਿਸ਼ਰਬਾ ਮੁਨੀ ਦਾ ਪੁੱਤਰ ਰਾਵਣ, ਔਰ ਇਸਨੇ ਚਾਰ ਵੇਦ ਵੀ ਪੜ੍ਹੇ ਸਨ, ਚਾਰ ਵੇਦਾਂ ਦਾ ਵਕਤਾ ਸੀ, ਤੇ ਇਸ ਰਾਵਣ ਨੇ ਇੱਕ ਵੇਦਾਂ ਦਾ ਟੀਕਾ ਵੀ ਲਿਖਿਆ ਸੀ, ਤੇ ਪਰ ਇਹਦੇ ਆਪਣੇ ਮਾੜੇ ਕਰਮਾਂ ਕਰਕੇ ਲੋਕਾਂ ਨੇ ਇਸਨੂੰ ਰਾਕਸ਼ਸ ਦੀ ਉਪਾਧੀ ਦਿੱਤੀ। ਤੇ ਉਸ ਰਾਵਣ ਦੇ ਪਾਸ ਏਡੀ ਵੱਡੀ ਉਸ ਵੇਲੇ ਸਾਇੰਸ ਸੀ, ਇੱਥੇ ਭਗਤ ਕਬੀਰ ਜੀ ਉਸਦਾ ਜ਼ਿਕਰ ਕਰਦੇ ਹਨ। ਚੰਦ ਸੂਰਜ ਜਾਂ ਕੇ ਤਪਤ ਰਸੋਈ, ਇਹ ਚੰਦਰਮਾ ਤੇ ਸੂਰਜ ਜਿਹੜੇ ਦੇਵਤੇ ਨੇ ਨਾ ਹਿੰਦੂ ਧਰਮ ਦੇ, ਇਹ ਉਸ ਰਾਵਣ ਦੀ ਰਸੋਈ ਨੂੰ ਤਿਆਰ ਕਰਦੇ ਸਨ, ਇਹ ਉਸਦਾ ਲੰਗਰ ਤਿਆਰ ਕਰਦੇ ਸਨ। ਬੈਸੰਤਰ ਜਾ ਕੇ ਕਪੜੇ ਧੋਈ, ਤੇ ਜਿਹੜਾ ਬੈਸੰਤਰ ਅਗਨ ਦੇਵਤਾ ਹੈ ਉਹ ਇਹ ਉਸ ਰਾਵਣ ਦੇ ਕੱਪੜੇ ਧੋਇਆ ਕਰਦਾ ਸੀ। ਹੁਣ ਦੇਖ ਲਓ ਕਿੰਨਾ ਸ਼ਕਤੀਸ਼ਾਲੀ ਹੋਵੇਗਾ ਚੰਦਰਮਾ ਤੇ ਸੂਰਜ, ਜਿਸ ਦੇ ਉਹ ਰਸੋਈ ਦੇ ਵਿੱਚ ਲੰਗਰ ਤਿਆਰ ਕਰਦੇ ਸਨ, ਤੇ ਅਗਨ ਦੇਵਤਾ ਜਿਸ ਦੇ ਕੱਪੜੇ ਧੋਂਦਾ ਸੀ। ਪਰ ਜਿਹੜੇ ਅੱਜ ਕੱਲ੍ਹ ਦੇ ਨਵੇਂ ਵਿਦਵਾਨ ਨੇ, ਉਹਨਾਂ ਨੇ ਇਸ ਪੰਕਤੀ ਦਾ ਅਰਥ ਵਿਗਿਆਨਕ ਢੰਗ ਦੇ ਨਾਲ ਵੀ ਕੀਤਾ। ਉਹ ਇਸ ਤਰ੍ਹਾਂ ਹੈ, ਚੰਦ ਸੂਰਜ ਜਾਂ ਕੇ ਤਪਤ ਰਸੋਈ, ਵੀ ਚੰਦਰਮਾ ਦੀ ਤਾਸੀਰ ਠੰਡੀ ਹੈ ਤੇ ਸੂਰਜ ਦੀ ਤਾਸੀਰ ਗਰਮ ਹੈ। ਵੀ ਹੁਣ ਘਰ ਦੇ ਵਿੱਚ ਆਪਾਂ ਹੀਟਰ ਵੀ ਰੱਖਦੇ ਹਾਂ ਜਾਂ ਗੈਸ ਚੁੱਲ੍ਹੇ ਵੀ ਰੱਖਦੇ ਹਾਂ ਤੇ ਨਾਲ ਫਰੀਜਰ ਵੀ ਹੁੰਦੇ ਨੇ। ਇਹ ਅੱਗ ਤੇ ਚੰਦਰਮਾ ਤੇ ਸੂਰਜ ਦੀਆਂ ਇਹ ਸ਼ਕਤੀਆਂ ਨੇ। ਸੂਰਜ ਦੀ ਜਿਹੜੀ ਹੀਟ ਹੈ ਉਹ ਸੂਰਜ ਦੀ ਸ਼ਕਤੀ ਹੈ, ਤੇ ਜਿਹੜੀ ਅੱਗੇ ਚੀਜ਼ ਨੂੰ ਠੰਡਾ ਕਰਨ ਦੀ ਤਾਸੀਰ ਹੈ ਇਹ ਚੰਦਰਮਾ ਦੀ ਸ਼ਕਤੀ ਹੈ। ਤੇ ਆ ਹੁਣ ਵੀ ਦੇਖ ਲਓ ਸਾਇੰਸਦਾਨਾਂ ਨੇ, ਚੰਦਰਮਾ ਤੇ ਸੂਰਜ ਤੋਂ ਮੁਰਾਦ ਹੈ ਵੀ ਜਿਹੜੇ ਫਰੀਜਰ ਨੇ ਤੇ ਹੀਟਰ ਨੇ, ਗੈਸ ਚੁੱਲ੍ਹੇ ਨੇ ਸਾਡੇ ਲਈ ਬਣਾਏ ਹੋਏ ਨੇ, ਤੇ ਇਹਨਾਂ ਦੇ ਨਾਲ ਸਾਡੀ ਰਸੋਈ ਤਿਆਰ ਹੁੰਦੀ ਹੈ, ਲੰਗਰ ਤਿਆਰ ਹੁੰਦੇ ਨੇ। ਇਹ ਵਿਗਿਆਨਕ ਢੰਗ ਦੇ ਨਾਲ ਅਰਥ ਹੋਇਆ ਵੀ ਚੰਦਰਮਾ ਤੇ ਸੂਰਜ ਤੋਂ ਮੁਰਾਦ ਹੋ ਗਈ ਵੀ ਜਿਹੜੀ ਠੰਡੀ ਚੀਜ਼ ਨੂੰ ਠੰਡੀ ਰੱਖਣ ਵਾਸਤੇ ਫਰੀਜ਼ਰ ਤਿਆਰ ਕੀਤੇ ਗਏ ਨੇ, ਤੇ ਅੱਗੇ ਚੀਜ਼ ਨੂੰ ਗਰਮ ਕਰਨ ਦੇ ਲਈ ਜਿਹੜੇ ਸਾਡੇ ਕੋਲ ਹੀਟਰ ਨੇ, ਮਾਈਕਰੋਵੇਵ ਨੇ, ਇਹ ਮਾਨੋ ਚੰਦਰਮਾ ਤੇ ਸੂਰਜ ਨੂੰ ਇਹਨਾਂ ਵਿਗਿਆਨੀਆਂ ਨੇ ਆਪਣੇ ਕਾਨੂੰਨ ਕਾਇਦੇ ਵਿੱਚ ਲਿਆ ਕੇ ਇਹਨਾਂ ਤੋਂ ਸੇਵਾ ਲਈ ਹੈ। ਇਉਂ ਚੰਦਰਮਾ ਤੇ ਸੂਰਜ ਜਿਸ ਦੇ ਰਸੋਈ ਨੂੰ ਲੰਗਰ ਨੂੰ ਤਿਆਰ ਕਰਦੇ ਸਨ, ਤੇ ਬੈਸੰਤਰ ਜਾਂ ਕੇ ਕੱਪੜੇ ਧੋਈ, ਬੈਸੰਤਰ ਤੋਂ ਮੁਰਾਦ ਹੈ ਅਗਨੀ ਦੀ, ਪਰ ਵਿਗਿਆਨਕ ਢੰਗ ਦੇ ਨਾਲ ਇਹਦਾ ਅਰਥ ਬਣੇਗਾ ਬੈਸੰਤਰ ਤੋਂ ਮੁਰਾਦ ਹੈ ਜਿਹੜੀ ਇਹ ਆ ਬਿਜਲੀ ਹੈ, ਜਿਹੜੀ ਇਹ ਲਾਈਟ ਹੈ। ਇਹ ਹੁਣ ਦੇਖ ਲਓ ਆ ਜਿਹੜੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਨੇ ਇਹਦੇ ਨਾਲ ਹੀ ਚੱਲਦੀਆਂ ਨੇ, ਇਹ ਜਿਹੜੀ ਇਲੈਕਟ੍ਰੋਨਿਕ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨੇ, ਔਰ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਇਹ ਭਗਤ ਕਬੀਰ ਜੀ ਨੇ ਬਚਨ ਉਚਾਰਨ ਕੀਤੇ ਨੇ ਵੀ ਇਹ ਚੰਦਰਮਾ ਤੇ ਸੂਰਜ ਪਾਵੇ ਫਰੀਜ਼ਰ ਤੇ ਬਾਕੀ ਜਿਹੜੇ ਹੀਟਰ ਉਸ ਵੇਲੇ ਉਹਦੀ ਰਸੋਈ ਦੇ ਵਿੱਚ ਆਟੋਮੈਟਿਕ ਲੰਗਰ ਤਿਆਰ ਕਰਦੇ ਸਨ ਤੇ ਜਿਹੜੀ ਬੈਸੰਤਰ ਤੋਂ ਮੁਰਾਦ ਹੈ ਅਗਨੀ ਭਾਵ ਜਿਹੜੀ ਲਾਈਟ ਸੀ ਉਹਦੇ ਘਰ ਦੇ ਵਿੱਚ ਉਹਦੇ ਨਾਲ ਮਸ਼ੀਨਾਂ ਚੱਲ ਕੇ ਕੱਪੜੇ ਵੀ ਧੋਂਦੀਆਂ ਸਨ ਤੇ ਹੁਣ ਵੀ ਇਹ ਸਾਰੀਆਂ ਗੱਲਾਂ ਵਰਤ ਰਹੀਆਂ ਨੇ ਪਰ ਹੁਣ ਵਿਗਿਆਨਕ ਢੰਗ ਦੇ ਨਾਲ ਨੇ ਤੇ ਪਹਿਲਾਂ ਉਹ ਕਰਾਮਾਤੀ ਢੰਗ ਦੇ ਨਾਲ ਇਹ ਗੱਲਾਂ ਮੰਨੀਆਂ ਜਾਂਦੀਆਂ ਸਨ।
ਗੁਰਮਤ ਰਾਮੈ ਨਾਮ ਬਸਾਈ ਅਸਥਿਰ ਰਹਿ ਨ ਕਤਹੂੰ ਜਾਈ।
ਲੋਕ ਭਗਤ ਜੀ ਕਹਿੰਦੇ ਨੇ ਅਸਲੀ ਗੱਲ ਇਹ ਹੈ ਜਿਹੜਾ ਗੁਰੂ ਦੀ ਮਤ ਨੂੰ ਧਾਰਨ ਕਰਕੇ ਰਾਮੈ ਨਾਮ ਬਸਾਈ ਵਾਹਿਗੁਰੂ ਦੇ ਨਾਮ ਦੇ ਵਿੱਚ ਤੇ ਆਪਣੇ ਮਨ ਨੂੰ ਵਸਾ ਲੈਂਦਾ ਹੈ ਆਪਣੀ ਸੁਰਤ ਨੂੰ ਟਿਕਾ ਲੈਂਦਾ ਹੈ ਅਸਥਿਰ ਰਹਿ ਉਹ ਹਮੇਸ਼ਾ ਲਈ ਸਥਿਰ ਰਹਿੰਦਾ ਹੈ। ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ ਨਾ ਕਤਹੂੰ ਜਾਈ ਜਿਸਨੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੀ ਸੁਰਤ ਜੋੜ ਲਈ ਉਹ ਹਮੇਸ਼ਾ ਲਈ ਸੰਸਾਰ ਦੇ ਵਿੱਚ ਸਥਿਰ ਰਹਿੰਦਾ ਹੈ ਉਹ ਕਿਧਰੇ ਵੀ ਨਹੀਂ ਜਾਂਦਾ ਭਾਵ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਅਮਰ ਤੇ ਸਥਿਰ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਹਨ ਤੇ ਫਿਰ ਉਹਨਾਂ ਦੀ ਜੀਵ ਆਤਮਾ ਹੋਰ ਜੂਨਾਂ ਦੇ ਵਿੱਚ ਕਦੇ ਨਹੀਂ ਭਟਕਦੇ।
ਕਹਿਤ ਕਬੀਰ ਸੁਨਹੁ ਰੇ ਲੋਈ ਰਾਮ ਨਾਮ ਬਿਨ ਮੁਕਤ ਨ ਹੋਈ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਉਹਨਾਂ ਦੇ ਘਰ ਵਾਲੀ ਦਾ ਨਾਮ ਲੋਈ ਵੀ ਸੀ ਪਰ ਇਹ ਸਾਂਝਾ ਉਪਦੇਸ਼ ਹੈ ਇਸ ਲਈ ਰੇ ਲੋਈ ਦਾ ਅਰਥ ਵੀ ਐ ਲੋਕੋ ਕਹਿਤ ਕਬੀਰ ਸੁਨਹੁ ਰੇ ਲੋਈ ਲੋਈ ਨੂੰ ਵੀ ਆਖਿਆ ਤੇ ਨਾਲ ਕਹਿੰਦੇ ਆ ਦੁਨੀਆਂ ਦੇ ਲੋਕੋ ਤੁਸੀਂ ਵੀ ਸੁਣ ਲਓ ਰਾਮ ਨਾਮ ਬਿਨ ਮੁਕਤ ਨਾ ਹੋਈ ਬਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੋਈ ਤੇ ਨਾ ਹੀ ਮੁਕਤੀ ਹੋ ਸਕਦੀ ਹੈ ਇਸ ਲਈ ਵਾਹਿਗੁਰੂ ਦਾ ਨਾਮ ਜਪੋ ਤੇ ਬਾਕੀ ਜੋ ਕੁਝ ਵਾਹਿਗੁਰੂ ਪਰਮੇਸ਼ਰ ਨੇ ਦੇਣਾ ਹੈ ਲਿਖ ਦਾਤ ਜੋਤ ਵਡਿਆਈ ਤਿਨ ਕਰਤਾ ਤੁਰ ਲਿਖ ਪਾਈ ਜੋ ਕੁਛ ਵਾਹਿਗੁਰੂ ਨੇ ਤੁਹਾਡੇ ਭਾਗਾਂ ਵਿੱਚ ਲਿਖਿਆ ਹੈ ਉਹ ਤੇ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਇਸ ਲਈ ਐਵੇਂ ਲੋੜ ਤੋਂ ਵੱਧ ਲਾਲਚ ਕਰਨਾ ਠੀਕ ਨਹੀਂ ਹੈ।